ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰ ਤੋਂ ਚੋਲੀ ਚ ਪਏ ਹੁਕਮਨਾਮਿਆਂ ਦੇ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਰ ਤੇ ਆਨੰਦ ਦੀ ਬਾਤ ਚੋਲੀ ਚ ਪਾ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਪਤਾ ਹਾਜ਼ਰੀ ਭਰ ਰਹੇ ਹੋ, ਸਾਹਿਬ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਕਮਲਾਂ ਦਾ ਧਿਆਨ ਕਰਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਨਿਵਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਗੁਰੂ ਗੋਬਿੰਦ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਭ ਫਸਿਆਂ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਪਰਉਪਕਾਰਮਈ ਯਾਤਰਾ ਤੋਂ ਜੋ ਆਪ 52 ਭਾਰਤ ਦੇ ਅੱਗੇ ਰਾਜਿਆਂ ਨੂੰ ਕੈਦ ਜਹਾਂਗੀਰੀ ਤੋਂ ਛੁਡਾ ਕੇ ਆਪਣੇ ਆਪਣੇ ਰਾਜ ਵਿੱਚ ਭੇਜਿਆ, ਲੱਖਾਂ ਲੋਕਾਂ ਨੇ ਜਸ਼ਨ ਮਨਾਏ ਔਰ ਲੱਖਾਂ ਲੋਕ ਮਹਾਰਾਜ ਜੀ ਦੇ ਨਾਲ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਦੀ ਪੁਨਾ ਆਮਦਨ ਨੂੰ ਬਹੁਤ ਉਤਸ਼ਾਹ ਨਾਲ ਲੈਂਦਿਆਂ ਹੋਇਆਂ ਸਜਦੇ ਕਰਦਿਆਂ ਹੋਇਆਂ ਇਸ ਸ਼ਹਿਰ ਦੀ ਹਰ ਦਰੋ ਦੀਵਾਰ ਤੇ ਚਿਰਾਗ ਜਲਾਏ, ਜਿਸ ਦਾ ਭਾਵ ਸੀ ਕਿ ਸਾਡੀ ਰੋਸ਼ਨੀ ਸਾਨੂੰ ਪ੍ਰਾਪਤ ਹੋਈ। ਅੱਜ ਮਹਾਨ ਬੰਦੀ ਛੋੜ ਦਿਵਸ ਵੀ ਹੈ ਔਰ ਸ੍ਰੀ ਦਰਬਾਰ ਸਾਹਿਬ ਜੀ ਦੇ ਹਰ ਗ੍ਰੰਥੀ ਸਾਹਿਬ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਨਾਥ ਸੁੰਦਰੀ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਨਿਯੁਕਤ ਕੀਤਾ। ਹਰ ਗ੍ਰੰਥੀ ਰਹੇ, ਵੱਡੀਆਂ ਸੇਵਾਵਾਂ ਕੀਤੀਆਂ ਤੇ ਦਰਬਾਰ ਸਾਹਿਬ ਜੀ ਦੀਆਂ ਰੌਣਕਾਂ ਵੱਧ ਸਕਣ, ਰੌਣਕਾਂ ਨੂੰ ਵਧਾਉਣ ਵਾਸਤੇ ਮਹਾਰਾਜ ਜੀ ਦੇ ਦਰ ਦੀ ਮਹਿਮਾ ਵਧਾਉਣ ਵਾਸਤੇ ਅੱਜ ਤੋਂ 282 ਸਾਲ ਪਹਿਲਾਂ 1737 ਵਿੱਚ ਧਰਮ ਦੀ ਬਲੀ ਵੇਦੀ ਤੇ ਆਪਣਾ ਬੰਬ ਬੰਬ ਭੇਟਾ ਕਰਦੇ ਹੋਏ ਉਸ ਮਹਾਨ ਬ੍ਰਹਮ ਗਿਆਨੀ ਪੁਰਸ਼ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਆਪਣਾ ਬਲੀਦਾਨ ਦਿੱਤਾ ਹੈ। ਇਸ ਤਰ੍ਹਾਂ ਦੀਆਂ ਮਹਾਨ ਯਾਦਾਂ ਅੱਜ ਦੇ ਦਿਹਾੜੇ ਨਾਲ ਜੁੜੀਆਂ ਹੋਈਆਂ ਹਨ, ਪਰ ਇਹ ਸਾਰਾ ਕੁਝ ਤਾਂ ਹੀ ਮੈਂ ਅਰਜ਼ ਕਰਾਂ ਹੋ ਸਕਦਾ ਹੈ ਵੀ ਸਾਡੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਬਰਕਤ ਹੋਵੇ, ਜੇ ਨਾਮ ਹਿਰਦੇ ਵਿੱਚ ਨਾ ਵਸਿਆ ਜਾਵੇ, ਕੋਈ ਨਾਮ ਨਾਲ ਨਾ ਜੁੜਿਆ ਜਾਵੇ, ਕੋਈ ਬੰਦ ਬੰਦ ਕਟਵਾ ਕੇ ਸ਼ਹੀਦੀਆਂ ਦੇਣਾ ਤਾਂ ਕਿਧਰੇ ਰਹਿ ਗਿਆ। ਮਨੁੱਖ ਆਪਣਾ ਨਾਖੂਨ ਤੱਕ ਵੀ ਭੇਟ ਨਹੀਂ ਕਰ ਸਕਦਾ, ਐਸੀ ਜਪਦਿਆਂ ਜਪਦਿਆਂ ਅਵਸਥਾ ਬਣ ਜਾਂਦੀ ਹੈ ਕਿ ਮਨੁੱਖ ਨੂੰ ਸੰਸਾਰ ਦੀ ਅਸਲੀਅਤ ਸਮਝ ਆ ਜਾਂਦੀ ਹੈ ਕਿ ਸਰੀਰ ਕੀ ਹੈ, ਸੰਪਦਾ ਕੀ ਹੈ, ਸਿੰਘਾਸਨ ਕੀ ਨੇ, ਉਸਨੂੰ ਸਾਰੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਸੰਸਾਰ ਦੇ ਪਦਾਰਥਾਂ ਦੀ ਤ੍ਰਿਸ਼ਨਾ ਸਮਾਪਤ ਹੋ ਜਾਂਦੀ। ਇੱਕ ਇੱਕ ਬੋਲ ਨੂੰ ਬੜੇ ਧਿਆਨ ਨਾਲ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ ਸਮਝ ਵਿੱਚ ਆ ਜਾਏ ਤੇ ਆਪ ਜੀ ਦਾ ਮਹਾਰਾਜ ਦੇ ਚਰਨਾਂ 'ਚ ਬੈਠਣਾ ਇਸ ਨੂੰ ਭਾਗ ਲੱਗ ਸਕੇ, ਸਫਲ ਹੋਵੇ। ਇਸ ਲਈ ਬੜੇ ਪ੍ਰੇਮ ਨਾਲ ਤੇ ਧਿਆਨ ਨਾਲ ਤੇ ਸਜਦਾ ਰੱਤ ਹੋ ਕੇ ਸਾਹਿਬ ਜੀ ਦੇ ਬੋਲਾਂ ਨੂੰ ਸੁਣਨਾ ਹੈ। ਆਪ ਕਮਨੀ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਹਰ ਤਰ੍ਹਾਂ ਦਾ ਗਿਆਨ ਵਿਗਿਆਨ ਇਹ ਨਾਮ ਜਪਣ ਨਾਲ ਪ੍ਰਾਪਤ ਹੁੰਦਾ। ਅੱਜ ਤੇ ਦੁਨੀਆਂ ਕੋਲ ਬਥੇਰੇ ਸਾਧਨ ਨੇ, ਟੈਲੀਸਕੋਪ ਨੇ, ਦੂਰਬੀਨਾਂ ਨੇ ਤੇ ਸਾਇੰਟਿਸਟਾਂ ਨੇ ਹੋਰ ਕਈ ਗ੍ਰਹਿ ਦੱਸ ਦਿੱਤੇ ਨੇ, ਬਈ ਪਲੂਟੋ ਹੈ, ਨੇਪਚੂਨ ਹੈ ਆਦਿਕ। ਉਹਨਾਂ ਦੇ ਕੋਲ ਸਾਧਨ ਮੌਜੂਦ ਨੇ, ਪਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤਨੇ ਸਮਾਂ ਪਹਿਲੇ ਆਪਣੀ ਰਸਨਾ ਤੇ ਫੁਰਮਾ ਰਹੇ ਹਨ, ਪਾਤਾਲ ਪਾਤਾਲ ਲੱਖ ਆਗਾਸ ਆਗਾਸ, ਲੱਖਾਂ ਹੀ ਪਾਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ। ਇਹ ਸੋਝੀ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ? ਇਹ ਸੋਝੀ ਨਾਮ ਨਾਲ ਪ੍ਰਾਪਤ ਹੁੰਦੀ ਹੈ। ਜੇ ਨਾਮ ਹਿਰਦੇ ਵਿੱਚ ਹੋਵੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਤੇ ਜੇ ਨਾਮ ਕੋਲ ਨਾ ਹੋਵੇ ਤੇ ਫਿਰ ਭਾਵੇਂ ਮਨੁੱਖ 68 ਨਹੀਂ 68 ਹਜ਼ਾਰ, 68 ਲੱਖ, 68 ਕਰੋੜ ਤੀਰਥਾਂ ਤੇ ਕਰੋੜਾਂ ਜਨਮਾਂ ਤੱਕ ਮੰਨਦਾ ਰਹੇ, ਇਸ਼ਨਾਨ ਕਰਦਾ ਰਹੇ, ਨਾਮ ਤੇ ਬਿਨਾਂ ਪਾਵਨ ਤਾਂ ਬਣ ਨਹੀਂ ਸਕਦੀ, ਨਾਮ ਤੇ ਬਿਨਾਂ ਸਮਝ ਆ ਨਹੀਂ ਸਕਦੀ। ਸਾਹਿਬ ਗੁਰੂਦੇਵ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਰੀ ਕੌਮ ਮਿਲ ਕੇ 550 ਸਾਲਾਂ ਪ੍ਰਗਟ ਦਿਵਸ ਮਨਾ ਰਹੀ ਹੈ। ਵੱਡੇ ਸਮਾਗਮ, ਵੱਡੇ ਮਹਾਨ ਸੈਲੀਬ੍ਰੇਸ਼ਨ, ਕੌਮ ਦੀ ਨੁਮਾਇੰਦਾ ਜਮਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੇ ਸੰਸਾਰ ਦੀਆਂ ਸਿੱਖ ਜਥੇਬੰਦੀਆਂ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਮਨਾ ਰਹੀਆਂ। ਇੰਨਾ ਵੱਡਾ ਉਤਸ਼ਾਹ ਹੈ, ਮੈਂ ਦਰਸ਼ਨ ਕਰਕੇ ਆਇਆ ਹਾਂ, ਹਜ਼ਾਰਾਂ ਹੀ ਸਫਾਈ ਕਰਮਚਾਰੀ ਪਹੁੰਚੇ ਹੋਏ ਹਨ ਜਿਹੜੇ ਸ੍ਰੀ ਸੁਲਤਾਨਪੁਰ ਸਾਹਿਬ ਦੇ ਦਾ ਇੱਕ ਇੱਕ ਇੰਚ ਸਥਾਨ ਨੂੰ ਸਾਫ ਕਰਦੇ ਪਏ, ਦਿਨ ਰਾਤ ਲੱਗੇ ਹੋਏ, ਬੜੇ ਇੰਤਜ਼ਾਮ ਹੋ ਰਹੇ ਹਨ। ਇਹ ਸਾਰਾ ਉਪਰਾਲਾ ਕਿਸ ਲਈ ਹੈ? ਤਾਂ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੀ ਸਮਝ ਆਵੇ, ਜੋ ਮਹਾਰਾਜ ਨੇ ਨਾਮ ਦੀ ਬਾਤ ਝੋਲੀ ਚ ਪਾਈ ਹੈ। ਫਰਮਾਨ ਕਰਦੇ ਨੇ ਬੜੇ ਮਹਾਂ ਬੋਲ ਗੁਰੂ ਨਾਨਕ ਦੇਵ ਜੀ ਦੇ, ਪਹਿਲੇ ਬੋਲ ਨੇ ਜਪਜੀ ਸਾਹਿਬ ਦੇ, ਜਿਸ ਵਿੱਚ ਕਮਨੀ ਸੋਚੈ ਸੋਚ ਨਾ ਹੋ ਗਈ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਵੀ ਅਗਰ ਕੋਈ ਮਨੁੱਖ ਨਾਮ ਤੋਂ ਬਿਨਾਂ ਤੀਰਥਾਂ ਦਾ ਇਸ਼ਨਾਨ ਕਰਦਾ ਰਹੇ ਤੇ ਅੱਖੇ ਇਸ ਤਰ੍ਹਾਂ ਸ਼ੁੱਧ ਹੋ ਜਾਈਦਾ, ਪਵਿੱਤਰ ਹੋ ਜਾਈਦਾ, ਤੇ ਮਹਾਰਾਜ ਕਹਿੰਦੇ ਇੱਕ ਵਾਰ ਨਹੀਂ ਲੱਖਾਂ ਵਾਰ ਕਰਕੇ ਦੇਖੋ, ਜਿਤਨੀ ਦੇਰ ਨਾਮ ਅੰਦਰ ਨਹੀਂ ਪ੍ਰਵੇਸ਼ ਕਰੇਗਾ ਉਤਨੀ ਦੇਰ ਕਿਸੇ ਦਾ ਹਿਰਦਾ ਅੱਜ ਤੱਕ ਨਾ ਪਵਿੱਤਰ ਹੋਇਆ ਹੈ ਤੇ ਨਾ ਹੋ ਸਕਦਾ। ਪਰ ਇਹ ਮਤ ਪਾਪਾਂ ਕੈ ਸੰਗ, ਇਹ ਧੋਪਾ ਨਾਵਾਂ ਕੈ ਰੰਗ, ਹੋਰ ਕੋਈ ਤਰੀਕਾ ਹੈ। ਜੇ ਹੋਰ ਕੋਈ ਹੁੰਦਾ ਤਾਂ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦੇ ਹਾਂ, ਸਾਡੇ ਕੋਲੋਂ ਛੁਪਾਉਣਾ ਨਹੀਂ ਸੀ, ਦੱਸ ਦੇਣਾ ਸੀ ਵੀ ਇਹ ਕਰਨ ਨਾਲ ਵੀ ਹੋ ਸਕਦਾ। ਇਸ ਲਈ ਸਾਹਿਬ ਕਰਨੀ ਜਪੋ ਤਾਂ ਇੱਕੋ ਨਾਮਾ ਅਗਰ ਮੇਰਾ ਫਲ ਕੰਮ, ਨਾਮ ਬਣੇ ਸਭ ਕੂੜ ਗੱਲ ਨਹੀਂ ਹੋਛੀਆਂ, ਹੋਛੀਆਂ ਗੱਲਾਂ ਰਹਿ ਜਾਂਦੀਆਂ ਜੇ ਨਾਮ ਕੋਲ ਨਾ ਹੋਵੇ। ਇਸ ਲਈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਅੰਮ੍ਰਿਤ ਰਸਨਾ ਤੋਂ ਇਹ ਅੰਮ੍ਰਿਤ ਬੋਲ ਸਾਡੀ ਝੋਲੀ ਚ ਪਾ ਰਹੇ ਨੇ। ਕਹਿੰਦੇ ਕਾਇਆ ਕੂੜ ਵਿਗਾੜ ਕਾਹੇ ਨਾਈ ਹੈ, ਪੁਰਖਾ ਦੇ ਕੂੜਾ ਵੀ ਮਤ ਵਿੱਚ, ਸੰਸਾਰ ਦੇ ਕੂੜੇ ਕਰਮਾਂ ਵਿੱਚ ਤੇਰੀ ਕਾਇਆ ਉਲਝੀ ਹੋਈ ਹੈ, ਵਿਗਾੜ ਪਿਆ ਹੈ, ਤੇ ਫਿਰ ਤੀਰਥਾਂ ਤੇ ਨਹਾਉਣ ਦਾ ਲਾਭ ਕੀ ਹੋਵੇ, ਕਿਸ ਵਾਸਤੇ ਨਹਾਉਂਦਾ ਪਿਆ। ਮਹਾਰਾਜ ਜੀ ਦੇ ਬੋਲ ਵੀ ਆਪ ਨੇ ਜ਼ਰੂਰ ਵਾਚੇ ਹੋਣਗੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਮਹਿਤਿਆਂ ਦੋ ਭਾ ਛੜੀਏ ਸੋ। ਬਾਹਰੋਂ ਥੋੜ੍ਹੀ ਜਿਹੀ ਮੈਲ ਭਾਵੇਂ ਲੈ ਜਾਏ ਨਹਾਉਣ ਨਾਲ, ਪਰ ਦੋ ਹਿੱਸੇ ਮਨ ਤੇ ਹੋਰ ਮੈਲ ਚੜ ਜਾਂਦੀ ਹੈ ਵੀ ਮੈਂ ਬੜਾ ਤੀਰਥ ਯਾਤਰੀ, ਮੈਂ ਬੜਾ ਵਾਹਨ ਕਰਨ ਵਾਲਾ, ਬੜਾ ਗਿਆਨੀ ਹੈਗਾ ਮੈਂ, ਮੇਰੇ ਵਰਗਾ ਹੋਰ ਅਗਿਆਨੀ ਗਿਆਨੀ ਕੋਈ ਨਹੀਂ। ਤੇ ਭਾਈ ਸਾਹਿਬ ਭਾਈ ਗੁਰਬਾਨ ਕੰਮ ਗੁਰਦਾਸ ਕਮਨੇ ਮੋਸੋ ਤੋਸ਼ੋ ਨਾ ਨਾਥ ਅਨਾਥ ਨਾ ਮੋਸਾ, ਤੋਸ਼ੋ ਨਾ ਬਾਨੀ ਨਾ ਮੋਸੋ ਪਖਾਰੀ। ਹੇ ਪ੍ਰਭੂ ਤੇਰੇ ਵਰਗਾ ਮਾਲਕ ਕੋਈ ਨਹੀਂ ਹੈ ਤੇ ਮੇਰੇ ਵਰਗਾ ਅਨਾਥ ਕੋਈ ਨਹੀਂ ਹੈ, ਕਿਉਂਕਿ ਮੈਂ ਤੇਰੇ ਨਾਲ ਜੁੜਨ ਤੋਂ ਬਿਨਾਂ ਹੀ ਫਿਰਦਾ ਪਿਆ, ਇਸ ਲਈ ਮੈਂ ਅਨਾਥ ਰਹਿ ਗਿਆ। ਤੇਰੇ ਵਰਗਾ ਦਾਨੀ ਕੋਈ ਨਹੀਂ ਹੈ, ਸਾਰੀਆਂ ਦਾਤਾਂ ਝੋਲੀ ਚ ਪਾ ਰਿਹਾ ਤੇ ਹੇ ਪ੍ਰਭੂ ਮੇਰੇ ਵਰਗਾ ਮੰਗਤਾ ਕੋਈ ਨਹੀਂ ਹੈ, ਰੋਜ਼ ਹੀ ਝੋਲੀ ਖਾਲੀ ਰਹਿ ਜਾਂਦੀ। ਸਾਰੇ ਮੰਗਤੇ ਸੋਲੇ ਚੱਲਦੇ, ਸ਼ਾਮ ਤੋਂ ਪਹਿਲੇ ਪਹਿਲੇ ਝੋਲੀ ਭਰ ਕੇ ਆ ਜਾਂਦੇ ਨੇ, ਤੇ ਉਹਨਾਂ ਨੂੰ ਮਾੜੇ ਮੋਟੇ ਦਾਨੀ ਲੱਭਦੇ, ਟਕਾ ਦੋ ਟਕਾ ਦੇਣ ਵਾਲੇ, ਆਨਾ ਦਾਨੀ ਦੇਣ ਵਾਲੇ। ਪਰ ਹੇ ਪ੍ਰਭੂ ਇੰਨਾ ਵੱਡਾ ਤੂੰ ਦਾਤਾ ਹੋਵੇ ਤੇ ਫਿਰ ਵੀ ਮੈਂ ਝੋਲੀ ਖਾਲੀ ਲਿਆਵਾਂ, ਇਹਦਾ ਮਤਲਬ ਹੈ ਮੇਰੇ ਵਰਗਾ ਮੈਂ ਸਮਝ ਮੂਰਖ ਭਿਖਾਰੀ ਕੋਈ ਨਹੀਂ ਹੈਗਾ, ਤੂੰ ਬਹੁਤ ਵੱਡਾ ਦਾਨੀ, ਮੈਂ ਬਹੁਤ ਵੱਡਾ ਗਿਆਨੀ ਵੀ ਹੈਗਾ, ਤੂੰ ਗਿਆਨ ਦਾ ਮਹਾਂਸਾਗਰ ਹੈ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਦਾ ਹਾਂ, ਜੇ ਨਾਮ ਝੋਲੀ ਚ ਨਾ ਹੋਵੇ ਫਿਰ ਤੀਰਥਾਂ ਦਾ ਨਹਾਉਣਾ ਤੇ ਹੋਰ ਪਿੰਨ ਦਾਨ ਆਦਿਕ ਕਰਮ ਕਰਨੇ, ਇਹਨਾਂ ਦਾ ਹਿਰਦੇ ਦੇ ਤਲ ਤੇ ਕੋਈ ਲਾਭ ਨਹੀਂ ਹੁੰਦਾ। ਮਹਾਰਾਜ ਨੇ ਤੇ ਬੋਲ ਆਪਣੀ ਬਾਣੀ ਦੁਆਰਾ ਬੜੇ ਖੋਲ੍ਹ ਕੇ ਤੇ ਬੜੇ ਸਰਲ ਅੰਦਾਜ਼ ਵਿੱਚ ਸਾਡੀ ਝੋਲੀ ਚ ਪਾਏ ਹਨ। ਕਹਿੰਦੇ ਪਿਆਰੇ ਇਹ ਮੁੰਡੇ ਦੇ ਮਿਲਣ ਨਾ ਜਾਈ, ਮੈਂ ਕੀ ਕਰਮ ਅਨੇਕਾਂ ਹਾਰ ਪਰੇ ਸ਼ਾਮੀ ਤੇ ਦੁਆਰੇ ਦੂਜੇ ਬੁੱਧ ਵਿਵੇਕਾਂ। ਜਿਸ ਨਾਲ ਮਨ ਇੱਕ ਸਾਰਤਾ ਵਿੱਚ ਆ ਗਿਆ, ਵਿਵੇਕ ਬੁੱਧ ਦਾ ਮਤਲਬ ਦੋ ਹੈ, ਦੁਆਸ ਤੋਂ ਇੱਕ ਨਾਲ ਜੋੜ ਦੇ। ਉਹ ਕਿਹੜਾ ਤਰੀਕਾ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਵੀ ਆਪ ਜ਼ਰੂਰ ਪੜ੍ਹਦੇ ਹੋਏਗੇ, ਆਪ ਫਰਮਾਨ ਕਰਦੇ ਨੇ ਇਹ ਬੁੱਧ ਕਰਤ ਤਪੱਸਿਆ ਪਵੇ ਦਿਆ ਤੇ ਇੱਕ ਰੂਪ ਹੋਇਆ ਗਏ। ਜਪਣ ਨਾਲ ਹੀ ਐਸੀ ਖੇਡ ਬਣਦੀ ਹੈ, ਨਹੀਂ ਤਾਂ ਫਿਰ ਨਹਾਉਣਾ ਕਿਸੇ ਕੰਮ ਨਹੀਂ ਹੁੰਦਾ। ਬੜੇ ਮਹਾਂ ਬੋਲ ਨੇ ਵਿਦਹੰਸ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖੇ ਨੇ, ਇਹ ਕਮਾਜ ਥਾਟ ਦਾ ਸੰਪੂਰਨ ਰਾਗ ਹੈ, ਇਸ ਵਿੱਚ ਦੋਵੇਂ ਨਿਸ਼ਾਦ ਲੱਗ ਜਾਂਦੇ ਔਰ ਬੜਾ ਮਿੱਠਾ ਰਾਗ ਹੈਗਾ ਜੋ ਸਾਹਿਬ ਜੀ ਨੇ ਇਸ ਥਾਂ ਵਰਤਿਆ ਹੈ। ਦਿਨ ਦਾ ਦੂਜਾ ਪਹਿਰ ਇਸ ਦੇ ਗਾਉਣ ਦਾ ਵੇਲਾ ਹੈ। ਸਿਆਣੇ ਪੁਰਖਾਂ ਨੇ ਇਸ ਰਾਗ ਨੂੰ ਮਿੱਠਾ ਰਾਗ ਕਰਕੇ ਆਖਿਆ। ਜੋ ਸਾਹਿਬ ਜੀ ਨੇ ਵਰਤਿਆ ਹੈ ਇਹਨੂੰ ਪਾਵਨ ਬਚਨਾਂ ਦਾ ਪਾਠ ਤੇ ਵਿਚਾਰ ਮਹਾਰਾਜ ਤੌਫੀਕ ਬਖਸ਼ਣ ਹੋ ਸਕੇ ਇਸ ਲਈ ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ।
ਸੰਤ, ਇਸ ਪਾਵਨ ਰਚਨਾ ਦਾ ਸਿਰਲੇਖ ਹੈ ਰਾਤ ਦਾ ਦੂਜਾ ਪਹਿਰ, ਇਸ ਦੇ ਗਾਉਣ ਦਾ ਵੇਲਾ ਵਿਦਵਾਨਾਂ ਨੇ ਆਖਿਆ ਹੈ।
ਇੱਕੋ ਓਅੰਕਾਰ ਸਤਿਗੁਰੂ ਪ੍ਰਸਾਦ,
ਆਪਣਾ ਇੱਕ ਹੈ ਤੇ ਤਿੰਨੀ ਕਿਰਿਆਵਾਂ ਉਸ ਇੱਕ ਤੋਂ ਹੀ ਹੁੰਦੀ, ਪੈਦਾ ਵੀ ਕਰਦਾ ਹੈ, ਪਾਲਦਾ ਵੀ ਹੈ ਤੇ ਫਿਰ ਸੰਭਾਲਦਾ ਵੀ ਹੈ, ਆਪਣੇ ਚ ਲੀਨ ਕਰ ਲੈਂਦਾ, ਲੈ ਕਰ ਲੈਂਦਾ। ਉਸ ਦੀ ਪ੍ਰਾਪਤੀ ਦਾ ਹੋਰ ਕੋਈ ਸਾਧਨ ਨਹੀਂ, ਨਾ ਗਿਆਨ, ਨਾ ਦਾਨ, ਨਾ ਵਿਗਿਆਨ ਤੇ ਨਾ ਤੀਰਥਾਂ ਦਾ ਇਸਨਾਮ। ਇਸ ਦੀ ਪ੍ਰਾਪਤੀ ਦਾ ਸਾਧਨ ਸਾਡੇ ਕਿਸੇ ਕੋਲ ਵੀ ਨਹੀਂ ਹੈਗਾ, ਬਸ ਉਸਦੀ ਲੀਨਤਾ, ਉਸਦੀ ਪ੍ਰਾਪਤੀ, ਉਸ ਵਿੱਚ ਸਮਾ ਜਾਣਾ, ਇਹ ਪਰਬ੍ਰਹਮ ਪਰਮੇਸ਼ਰ ਦੀ ਅਸੀਮ ਕਿਰਪਾ ਦਾ ਸਦਕਾ ਹੁੰਦਾ ਹੈ। ਗੁਰਪ੍ਰਸਾਦ ਦਾ ਅਰਥ ਗੁਰੂ ਦੀ ਕਿਰਪਾ, ਗੁਰੂ ਦੀ ਮਿਹਰ ਨਾਲ ਇਹ ਖੇਡ ਬਣਦੀ ਹੈ।
ਕਾਇਆ ਕੂੜ ਵਿਗਾੜ ਕਾਹੇ ਨਾਈਆ,
ਪੁਰਾਵੇ ਕੰਮਾਂ ਵਿੱਚ ਕਾਇਆ ਵਿਗਾੜ ਚ ਪਈ ਹੋਈ, ਜੀਵਨ ਗਲਤ ਕੰਮਾਂ ਚ ਪ੍ਰਵਰਤ ਹੈ ਤੇ ਫਿਰ ਪੁਰਖਾ ਤੀਰਥਾਂ ਦਾ ਇਸ਼ਨਾਨ ਤੈਨੂੰ ਕੀ ਦੇ ਦੇਵੇ। ਬਿਲਕੁਲ ਇਸ ਤਰ੍ਹਾਂ ਹੀ ਜੈਸੇ ਬਾਜ਼ਾਰ ਸਜੇ ਹੋਏ ਹੋਣ, ਬਹੁਤ ਸਾਜੋ ਸਮਾਨ ਹੋਵੇ ਤੇ ਬੜਾ ਆਕਰਸ਼ਕ ਸਾਜੋ ਸਮਾਨ ਹੋਵੇ ਤੇ ਮਨ ਵੀ ਕਰੇ ਵੀ ਇਹ ਵੀ ਲੈ ਲਵਾਂ, ਇਹ ਵੀ ਲੈ ਲਵਾਂ ਤੇ ਹੱਥ ਲਾ ਲਾ ਸਮਾਨ ਨੂੰ ਦੇਖਦਾ ਵੀ ਹੋਵੇ, ਸ਼ਕਣ ਦੇ ਪਦਾਰਥ ਹੋਵਣ, ਬਸਤਰ ਹੋਵਣ, ਵਰਤਣ ਦੀਆਂ ਚੀਜ਼ਾਂ ਸਾਜੋ ਸਮਾਨ ਹੋਵੇ, ਪਰ ਕੋਲ ਧਨ ਹੋਵੇ ਹੀ ਨਾ, ਕੌਡੀ ਪੱਲੇ ਹੋਵੇ ਹੀ ਨਾ, ਤੇ ਫਿਰ ਕੀ ਲੈ ਲੈਣਾ, ਫਿਰ ਉਸ ਬਾਜ਼ਾਰ ਵਿੱਚ ਫਿਰਨ ਦਾ ਲਾਭ ਕੀ ਹੈਗਾ, ਫਿਰ ਇਹਨਾਂ ਵਸਤੂਆਂ ਨੂੰ ਸੋਹ ਸੋਹ ਕੇ ਦੇਖਣ ਦਾ ਲਾਭ ਕੀ ਹੈਗਾ। ਮਹਾਰਾਜ ਕਹਿੰਦੇ ਜੇ ਨਾਮ ਕੋਲ ਨਹੀਂ ਹੈ ਫਿਰ ਪੁਰਖਾ ਤੇਰਾ ਇਹਨਾਂ ਇਸ਼ਨਾਨ, ਦਾਨ, ਗਿਆਨ ਇਤਿਆਦਕ ਦਾ ਕੀ ਲਾਭ ਹੋਵੇਗਾ।
ਮਾਤਾ ਸੋ ਪਰਵਾਣ ਸੱਚ ਕਮਾਈਆ,
ਹਾਂ ਜੇ ਸੱਚ ਕਮਾ ਲਿਆ ਜਾਵੇ ਭਾਵ ਨਾਮ ਜਪ ਲਿਆ ਜਾਵੇ, ਉਠੋ ਤੇ ਬੈਠੋ ਤੇ ਸੋਵੋ ਤੇ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ। ਇਹ ਸਾਰੇ ਸ਼ਬਦ ਦਾ ਜਿਸਦੇ ਚਾਰ ਪਦ ਹਨ, ਔਰ ਇਹਨਾਂ ਸੰਤਾਂ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਸ ਲੜੀ ਦਾ ਪਹਿਲਾ ਪਾਵਨ ਸ਼ਬਦ ਹੈ। 565 ਅੰਗ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 565 ਮੁਬਾਰਕ ਅੰਗ ਤੋਂ ਪ੍ਰਾਰੰਭ ਹੁੰਦਾ ਹੈ, ਇਹ 66 ਤੱਕ ਦਾ ਅੱਧਾ ਅੰਗ ਇਹ ਕਵਰ ਕਰਦਾ ਹੈ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਮਹਾਰਾਜ ਨੇ ਆਖੀ ਹੈ, ਕਹਿੰਦੇ ਉਹਦਾ ਹੀ ਇਸ਼ਨਾਨ ਕੀਤਾ ਪ੍ਰਵਾਨ ਹੈ, ਉਹਦਾ ਸਭ ਕੁਛ ਪ੍ਰਵਾਨ ਹੈ ਜਿਸਦੇ ਹਿਰਦੇ ਚ ਨਾਮ ਹੈ, ਜਿਸਨੇ ਸੱਚ ਕਮਾ ਲਿਆ।
ਜਦ ਸੱਚ ਅੰਦਰ ਸਾਚਾ ਤਾਮ ਸਾਚਾ ਪਈਆ,
ਸੱਚਾ ਭਾਵ ਪਰਮਾਤਮਾ ਤਾਂ ਹੀ ਮਿਲ ਸਕਦਾ, ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਜੇ ਅੰਦਰ ਸੱਚ ਹੋਵੇ। ਭਾਵ ਜੇ ਨਾਮ ਨਹੀਂ ਹੈ ਫਿਰ ਨਾਮੀ ਨਾਲ ਮਿਲਾਪ ਹੋਣਾ ਵੀ ਅਸੰਭਵ ਹੈ, ਇੰਪੋਸੀਬਲ ਹੈ, ਹੋ ਨਹੀਂ ਸਕਦਾ।
ਲਿਖੇ ਬਾਜੋ ਸੁਰਤ ਮਾਹੀ ਬੋਲ ਬੋਲ ਬੁਰਾਈਆ,
ਬੋਲੀ ਜਾਣਾ, ਗੱਲਾਂ ਕਰੀ ਜਾਣੀਆਂ, ਇਹ ਹੋ ਜਾਏਗਾ, ਇਹ ਹੋ ਜਾਏਗਾ, ਇਹ ਕਰ ਲਿਆ, ਇਹ ਕਰ ਲਿਆ, ਬੜੇ ਤਰ੍ਹਾਂ ਬੋਲਦੇ ਹੀ ਰਹਿੰਦੇ। ਕਿਤਾਬਾਂ ਦੀ ਮਾਰਕੀਟ ਵਿੱਚ ਜਾ ਕੇ ਦੇਖੋ ਕਿੰਨੀਆਂ ਕਿਤਾਬਾਂ ਲੋਕਾਂ ਲਿਖ ਛੱਡੀਆਂ ਨੇ ਪਰਮਾਤਮਾ ਵਾਂ, ਬੜੀਆਂ ਵਿਧੀਆਂ ਲਿਖ ਛੱਡੀਆਂ, ਬੜੇ ਵਿਧਾਨ ਲਿਖ ਛੱਡੇ, ਕੋਠੇ ਭਰੇ ਇਹੋ ਜਿਹੀਆਂ ਬੁੱਕਾਂ ਵਧੀਆਂ ਲਿਖਾਰੀਆਂ ਨਾਲ। ਮੇਰੇ ਖਿਆਲ ਪੰਜ ਸੱਤ ਲਿਖਾਰੀਆਂ ਦੇ ਫੋਨ ਤੇ ਮੈਨੂੰ ਰੋਜ਼ ਹੀ ਆ ਜਾਂਦਾ ਵੀ ਮੈਂ ਇਹ ਲਿਖਿਆ, ਮੈਂ ਇਹ ਲਿਖਿਆ, ਤੇ ਮੈਂ ਹਾਂ ਹਾਂ ਕਹਿ ਸਕਦਾ। ਇੱਕ ਦੋ ਨੂੰ ਮੈਂ ਪੁੱਛ ਵੀ ਲਿਆ ਬਈ ਤੁਸੀਂ ਲਿਖਿਆ ਤਾਂ ਹੈ ਪਰ ਸੱਚ ਦੱਸੋ ਨਿਤਨੇਮ ਵੀ ਹੁੰਦਾ ਕਿ ਨਹੀਂ ਹੋ। ਤੈਨੂੰ ਨਹੀਂ ਕਿ ਜੇ ਗੁਰੂ ਕਿਰਪਾ ਕਰ ਦੇਵੇ ਤਾਂ ਹੋਗਾ, ਨਹੀਂ ਤੇ ਤਾਂ ਗੱਲ ਠੀਕ ਹੈਗੀ। ਅੰਮ੍ਰਿਤ ਵੇਲੇ ਜਾਗਣਾ ਵੀ ਹੁੰਦਾ ਕਿ ਨਹੀਂ ਹੁੰਦਾ, ਤੇ ਕਈ ਕਹਿੰਦੇ ਨੇ ਕਿ ਅਜੇ ਖੇਡ ਬਣੀ ਨਹੀਂ ਤੇ ਚਲੋ ਅਜੇ ਸੱਚ ਬਚਿਆ, ਕੋਸ਼ਿਸ਼ ਕਰੋ, ਅਰਦਾਸ ਕਰੋ, ਪ੍ਰਯਾਸ ਕਰੋ, ਮਹਾਰਾਜ ਬਖਸ਼ ਦੇਵੇ। ਨਹੀਂ ਤਾਂ ਬੜੇ ਬੜੇ ਲਿਖਾਰੀਆਂ ਦਾ ਤੇ ਕਵੀਆਂ ਦਾ ਤੇ ਕਵੀਸ਼ਵਰਾਂ ਦਾ, ਬੜੇ ਬੜੇ ਮੈਰਿਜ ਕਰਾਂ ਰਾਈਟਰਸ ਦਾ ਜੀਵਨ ਦੇਖੀਏ ਤੇ ਤੌਬਾ ਹੀ ਕਰਨੀ ਪੈਂਦੀ ਹੈ। ਬਹੁਤਿਆਂ ਦੀ ਸ਼ਾਮ ਸ਼ਰਾਬ ਨਾਲ ਹੀ ਸ਼ੁਰੂ ਹੁੰਦੀ ਹੈ। ਬੜੇ ਸਿਆਣੇ ਗੱਲ ਬੜੀ ਵਧੀਆ ਆਉਂਦੀ, ਦੂਰ ਕਿਉਂ ਜਾਈਏ। ਉਰਦੂ ਸ਼ਾਇਰੀ ਦੀ ਰੋਹੇ ਰਵਾਂ, ਮਿਰਜ਼ਾ ਗਾਲਬ ਬਹੁਤ ਵੱਡਾ ਲਿਖਾਰੀ ਹੈ, ਬਹੁਤ ਵੱਡਾ ਸ਼ਾਇਰ ਹੈ। ਉਸਦੇ ਬੋਲ ਪੈਗੰਬਰਾਂ ਦੇ ਬੋਲਾਂ ਦਾ ਮੁਕਾਬਲਾ ਕਰਦੇ ਨੇ, ਪਰ ਅਫਸੋਸ ਮਾਨ ਨਾ ਹੋਣ ਕਰਕੇ ਉਹਦਾ ਜੀਵਨ ਸ਼ਰਾਬ ਵਿੱਚ ਡੁੱਬਿਆ ਹੋਇਆ, ਦਿਨ ਰਾਤ ਸ਼ਰਾਬ ਹੀ ਪੀਂਦਾ ਰਹਿੰਦਾ। ਮੋਬਾਇਲ ਦੇ ਇੱਕ ਪਲ ਵੀ ਉਸਨੇ ਬੋਤਲ ਨੂੰ ਆਪਣੇ ਤੇ ਦੂਰ ਕੀਤਾ ਹੋਵੇ, ਸੁਰਾਈ ਕੋਲ ਹੀ ਰੱਖਦਾ ਸੀ ਤੇ ਜਿਤਨਾ ਵਜ਼ੀਫਾ ਸਰਕਾਰੀ ਅੰਗਰੇਜ਼ੀ ਤੇ ਮਿਲਦਾ ਸੀ ਉਹਦੀ ਸਾਰੇ ਦੀ ਸਾਰੇ ਸ਼ਰਾਬ ਹੀ ਖਰੀਦ ਲਿਆਉਂਦਾ ਸੀ, ਆਟਾ ਦਾਲ ਘਰ ਨਹੀਂ ਲਿਆਉਂਦਾ। ਖੈਰ ਇਸ ਲਈ ਮੈਂ ਜ਼ਿਕਰ ਕੀਤਾ ਹੈ, ਅਫਸੋਸ ਦੀ ਗੱਲ ਹੈ। ਬਹੁਤ ਪੜ੍ਹੇ ਲਿਖੇ ਲੋਕ ਨੇ, ਵਕਾਲਤ ਪਾਸ ਨੇ, ਨਿਆਂ ਦੀ ਕੁਰਸੀ ਤੇ ਬੈਠੇ ਨੇ, ਅਦਾਲਤਾਂ ਦੇ ਸੰਗਾਰ ਨੇ, ਨਿਹਾਇਤ ਸਿਆਣੇ ਨੇ, ਪਰ ਅਫਸੋਸ ਇਸ ਗੱਲ ਦਾ ਹੈ ਸਿਆਣੇ ਹੋਣ ਦੇ ਬਾਵਜੂਦ ਬਹੁਤਿਆਂ ਦੀ ਸ਼ਾਮ ਸ਼ਰਾਬ ਨਾਲ ਸ਼ੁਰੂ ਹੁੰਦੀ, ਨਸ਼ਿਆਂ ਨਾਲ ਸ਼ੁਰੂ ਹੁੰਦੀ, ਵਿਕਾਰਾਂ ਵਿੱਚ ਜੀਵਨ ਗਲਤਾਨ ਹੈ। ਤੇ ਕਾਰਨ ਕੀ ਹੈ? ਨਾਮ ਕੋਲ ਨਹੀਂ ਹੈ। ਮਹਾਰਾਜ ਦੇ ਬੋਲ ਨੇ ਲਿਖੇ ਬਜ ਹੈ ਸੁਰਤ ਨੇ, ਜੇਕਰ ਸੁਰਤ ਵਿੱਚ ਸ਼ਬਦ ਨੂੰ ਪਰੋਇਆ ਨਾ ਜਾਏ ਤੇ ਸੁਰਤ ਉੱਚੀ ਨਹੀਂ ਹੁੰਦੀ। ਐਵੇਂ ਗੱਲਾਂ ਕਰ ਕਰਕੇ ਹੀ ਆਪਣਾ ਸਮਾਂ ਗਵਾ ਲਈ, ਆਪਣਾ ਜੀਵਨ ਗਵਾ ਲਈਦਾ ਹੈ, ਆਪਣੇ ਬੋਲਣ ਦੀ ਸ਼ਕਤੀ ਨਸ਼ਟ ਕਰ ਲਈਦੀ। ਇਹ ਜੋ ਅਸੀਂ ਬੋਲਦੇ ਪਏ ਹਾਂ ਨਾ, ਐਸਾ ਨਹੀਂ ਸੋਚਣਾ ਕਿ ਅਸੀਂ ਬੋਲ ਰਹੇ ਹਾਂ, ਵੀ ਮੈਂ ਬੋਲਦਾ ਪਿਆ ਹਾਂ। ਸਾਹਿਬ ਕਦਮੀ ਤੇਰੇ ਕੰਠ ਤੋਂ ਪਰਮਾਤਮਾ ਬੋਲਦਾ ਪਿਆ, ਇਹ ਮੁਕਤਾ ਸਮਝਣ ਦਾ ਯਤਨ ਕਰਨਾ। ਬੋਲਣ ਹਾਰ ਪਰਮ ਗੁਰ ਇਹੀ, ਠਾਕੁਰ ਹਮਰਾ ਸਭ ਬੋਲੰਤਾ। ਇਹ ਸਾਨੂੰ ਆਵਾਜ਼ ਤੇ ਅਲਫਾਜ਼ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੇ ਬੋਲ ਪ੍ਰਗਟ ਕਰਨ ਲਈ ਬਖਸ਼ੇ, ਕਿ ਜੇ ਅਸੀਂ ਪਰਮਾਤਮਾ ਦੇ ਨਾਮ ਤੋਂ ਬਿਨਾਂ, ਮਹਿਮਾ ਤੋਂ ਬਿਨਾਂ, ਵਡਿਆਈ ਤੋਂ ਬਿਨਾਂ ਹੋਰ ਕੁਛ ਬੋਲਦੇ ਹਾਂ ਨਾ, ਤੇ ਸ਼ਬਦ ਥੋੜ੍ਹਾ ਜਿਹਾ ਸਖਤ ਹੈਗਾ, ਉਸਨੂੰ ਥੋੜ੍ਹਾ ਬਰਦਾਸ਼ਤ ਵੀ ਕਰ ਲੈਣਾ, ਫਿਰ ਅਸੀਂ ਪਰਮਾਤਮਾ ਦਾ ਅਪਮਾਨ ਹੀ ਕਰਦੇ ਪਏ। ਇਸ ਲਈ ਮਹਾਰਾਜ ਨੇ ਬੋਲ ਤਾਗੀਦ ਕਰਦੇ ਆਖੇ ਨੇ, ਬਾਬਾ ਬੋਲਣੇ ਕਹਿ ਕਹੀਏ ਜੈਸੇ ਰਾਮ ਨਾਮ ਰਗ ਰਹੀ, ਮਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਜੇ ਪਰਮਾਤਮਾ ਦੇ ਨਾਮ ਨਾਲ ਤੇ ਰਸਮਾਂ ਨਹੀਂ ਜੁੜੀ ਰਹੀ ਤਾਂ ਫਿਰ ਮੈਂ ਅਰਜ਼ ਕਰਾਂ ਸੰਸਾਰ ਤੇ ਵਿਕਾਰ ਬੋਲੇ, ਨਾਮ ਨਾਲ ਜੁੜੀ ਰਹੀ ਹੈ ਤਾਂ ਫਿਰ ਸੁਹਾਵੀ ਹੋ ਜਾਂਦੀ। ਗੁਰ ਰਸਮਾਂ ਅੰਮ੍ਰਿਤ ਬੋਲਦੀ ਔਰ ਖਰੀ ਸੁਹਾਵੀ, ਸਾਹਿਬ ਜੀ ਦੇ ਬੋਲ ਨੇ। ਮੁਕਸਰ ਮੈਂ ਅਰਜ਼ ਕਰਦਾ ਹਾਂ, ਜੇ ਸੁਰਤ ਵਿੱਚ ਸ਼ਬਦ ਨਹੀਂ ਦਰਜ ਹੋਇਆ ਤਾਂ ਫਿਰ ਐਵੇਂ ਬੋਲ ਬੋਲ ਕੇ ਅਗਲੇ ਦਾ ਵੀ ਤੇ ਆਪਣਾ ਵੀ ਸਮਾਂ ਨਸ਼ਟ ਕਰਨ ਵਾਲੀ ਗੱਲ, ਆਪਣੀ ਮਰਜ਼ੀ ਵੇਸਟ ਕਰਨ ਵਾਲੀ ਗੱਲ। ਪਰਮਾਤਮਾ ਦੇ ਬਖਸ਼ੇ ਹੋਏ ਬੋਲ ਜੋ ਮਹਾਨ ਰਤਨ ਨਵਾਂ ਹਨ, ਇਹ ਸਾਰੇ ਜ਼ਾਇਆ ਕਰਨ ਵਾਲੀ ਗੱਲ ਹੈ।
ਜਿੱਥੇ ਜਾਏ ਬਹੀਏ ਭਲਾ ਕਹੀਏ, ਸੁਰਤ ਸ਼ਬਦ ਲਿਖਾਈਏ।
ਸਰਵ ਕਰਨੇ ਫਿਰ ਕਰਨਾ ਕੀ ਹੈ, ਜਿੱਥੇ ਵੀ ਜਾਈਏ ਬੈਠੀਏ ਆਉਣਾ ਜਾਣਾ ਹੋਵੇ ਉੱਥੇ ਭਲਾ ਹੀ ਕਹੀ, ਤੇ ਭਲਾ ਕਹਿਣਾ ਕੀ ਹੈ, ਉਹ ਮਨੋਂ ਠੱਗਣੇ ਬਣ ਕੇ ਕਹਿਣਾ ਨਹੀਂ ਕਿ ਜੀ ਜੀ ਆਖੀ ਜਾਓ, ਬਾਹਰੋਂ ਜੀ ਜੀ ਤੇ ਅੰਦਰੋਂ ਕੀ ਕਰੀ ਜਾਣ, ਬਾਹਰੋਂ ਰਾਮ ਰਾਮ ਤੇ ਅੰਦਰ ਸ਼ਰੀ ਚੱਲਦੀ ਜਾਣ। ਪਰ ਇਸ ਤਰ੍ਹਾਂ ਦਾ ਭਲਾ ਬੋਲਣਾ ਨਹੀਂ ਹੈ, ਭਲਾ ਬੋਲਣਾ ਸਿਰਫ ਪਰਮਾਤਮਾ ਦੀ ਮਹਿਮਾ ਬੋਲਣਾ, ਬਾਕੀ ਸਭ ਕੁਝ ਬੁਰਾ ਬੋਲਣਾ। ਪਰਮਾਤਮਾ ਦਾ ਨਾਮ ਰਸਨਾ ਤੇ ਉਚਾਰਨ ਕਰਨਾ, ਜਿੱਥੇ ਜਾਏ ਬਹੀਏ ਭਲਾ ਕਰੀ। ਗੁਰੂ ਨਾਨਕ ਦੇਵ ਜੀ ਦੇ ਹੋਰ ਵੀ ਬੋਲ ਨੇ, ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਬੀਜੇ, ਗੁਣਾ ਕਾ ਹੋਵੇ ਵਾਸ ਲਾ ਕਦ ਵਾਸ ਲਈ। ਜੇ ਸੁਰਤ ਵਿੱਚ ਸ਼ਬਦ ਨੂੰ ਪਰੋ ਲੈਣਾ,
ਕਾਲਾ ਕੂੜ ਵਿਗਾੜ ਕਾਵੇ ਨਾਈਆ,
ਜੀਵਨ ਕੂੜ ਵਿਗਾੜ ਵਿੱਚ ਪਿਆ ਹੋਇਆ, ਫਿਰ ਪੁਰਖਾ ਨਹਾਉਣ ਦਾ, ਭਰਮਣ ਕਰਨ ਦਾ, ਅਧਿਐਨ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।
ਤਾਂ ਮੈਂ ਕਹਿਆ ਕਹਿਣਾ ਜਪ ਜੈ ਕਮਾਇਆ,
ਪਰਮੇਸ਼ਰ ਕਹਿਣ ਇਹ ਬਚਨ ਮੈਂ ਤਾਂ ਹੀ ਆਖ ਸਕਿਆ ਹਾਂ ਜੇ ਤੂੰ ਅਖਵਾਇਆ, ਜੇ ਤੂੰ ਨਾ ਅਖਵਾਵੀ ਫਿਰ ਮੈਂ ਕਿਵੇਂ ਆਖ ਸਕਾਂ। ਮੇਰੇ ਕੋਲ ਆਖਿਆ ਨਹੀਂ ਜਾ ਸਕਦਾ, ਆਖਣ ਦੀ ਬੋਲਣ ਦੀ ਸਮਰੱਥਾ ਸਾਰੇ ਉਹੀ ਪ੍ਰਦਾਨ ਕਰਦਾ ਹੈ।
ਅਮਰ ਤਿਹਾਰ ਕਾ ਨਾਮ ਮੇਰਾ ਮਨ ਪਾਇਆ,
ਤੇਰੇ ਦੁਆਰਾ ਅਖਵਾਈ ਗਈ ਸਿਫਤ ਸਲਾਹ, ਅਖਵਾਇਆ ਗਿਆ ਮਹਾਂਮੰਤਰ ਵਾਹਿਗੁਰੂ ਵਾਹਿਗੁਰੂ, ਜਾਂ ਆਪਣੀ ਮਤ ਅਨੁਸਾਰ ਕੋਈ ਰਾਮ ਅੱਲਾ ਵੀ ਕਹਿ ਸਕਦਾ। ਸਾਨੂੰ ਸਤਿਗੁਰੂ ਜੀ ਨੇ ਮਹਾਂਮੰਤਰ ਗੁਰਮੰਤਰ ਬਖਸ਼ ਕੇ ਨਿਵਾਜਿਆ, ਇਹ ਸਾਰੇ ਬੰਧਨਾਂ ਤੋਂ ਮੁਕਤ ਕਰਦਾ। ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤਿਹਾਟ। ਮੈਂ ਪ੍ਰਥਮ ਅਰਜ਼ ਕੀਤੀ ਹੈ ਜੋ ਦਿਵਸ ਹੈ ਜਦ ਸਾਹਿਬ ਬੰਧਨਾਂ ਤੋਂ ਛੁਟਕਾ ਕੇ 52 ਰਾਜਿਆਂ ਨੂੰ ਆਪਣੀ ਆਜ਼ਾਦੀ ਦਾ ਜੀਵਨ ਪ੍ਰਦਾਨ ਕੀਤਾ। ਸਤਿਗੁਰੂ ਜਦ ਮਿਹਰ ਕਰਦਾ, ਬਖਸ਼ਿਸ਼ ਕਰਦਾ, ਤਾਂ ਫਿਰ ਪਤਾ ਚੱਲਦਾ ਨਾਮ ਝੋਲੀ ਚ ਪਾ ਦਿੰਦਾ ਤੇ ਅੰਮ੍ਰਿਤ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ। ਸਾਹਿਬ ਕਮਣੇ ਤੇਰੀ ਮਹਾਨ ਬਰਕਤ ਬਣੀ, ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਪਾਇਆ, ਮਨ ਨੂੰ ਚੰਗਾ ਲੱਗਣ ਲੱਗ ਪਿਆ।
ਨਾਮ ਮੀਠਾ ਮਨ ਲਾਗਾ ਦੁੱਖ ਡੇਰਾ ਢਾਹਿਆ,
ਜਦੋਂ ਨਾਮ ਪ੍ਰਭੂ ਦਾ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ, ਮਹਾਰਾਜ ਕਹਿੰਦੇ ਹੀ ਮਿੱਠਾ ਲੱਗਣ ਲੱਗ ਪਿਆ। ਇਹ ਮਨ ਲੱਗੇ ਦੀ ਨਿਸ਼ਾਨੀ ਨਹੀਂ ਹੈਗੀ, ਮਨ ਲੱਗੇ ਕੀ ਇਹ ਨਿਸ਼ਾਨੀ, ਮਿੱਠੀ ਲੱਗੇ ਸਤਿਗੁਰ ਕੀ ਬਾਣੀ, ਬਾਣੀ ਸੁਣਾਉਣ ਵਾਲੇ ਵੀ ਫਿਰ ਚੰਗੇ ਲੱਗਣ ਲੱਗ ਪੈਣ। ਜਿਹਨਾਂ ਨੂੰ ਮਹਾਰਾਜ ਦਾ ਜ਼ਿਕਰ ਚੰਗਾ ਨਹੀਂ ਨਾ ਲੱਗਦਾ, ਜ਼ਿਕਰ ਕਰਨ ਵਾਲੇ ਵੀ ਚੰਗੇ ਨਹੀਂ ਲੱਗਦੇ, ਇਹਦਾ ਮਤਲਬ ਪਤਾ ਕੀ ਹੈ, ਉਹਨਾਂ ਨੂੰ ਪਰਮਾਤਮਾ ਚੰਗਾ ਨਹੀਂ ਲੱਗਦਾ। ਇਹ ਸਾਡੇ ਮਨੁੱਖੀ ਮਨ ਦੀ ਬਿਰਤੀ ਹੈ, ਜੇ ਸਾਨੂੰ ਚੰਗਾ ਨਹੀਂ ਲੱਗਦਾ ਉਸਦਾ ਜ਼ਿਕਰ ਤੇ ਜ਼ਿਕਰ ਕਰਨ ਵਾਲਾ ਵੀ ਚੰਗਾ ਨਹੀਂ ਲੱਗਦਾ, ਤੇ ਜੇ ਸਾਨੂੰ ਚੰਗਾ ਲੱਗਦਾ ਹੈ ਉਹਦੇ ਜ਼ਿਕਰ ਕਰਨ ਵਾਲੇ ਤੇ ਵੀ ਅਸੀਂ ਸਦਕੇ ਜਾਂਦੇ, ਬਈ ਤੂੰ ਬਹੁਤ ਚੰਗਾ ਹੈ, ਤੂੰ ਉਸਦਾ ਜ਼ਿਕਰ ਕਰ ਲੈ ਜੇ ਮੈਨੂੰ ਬਹੁਤ ਚੰਗਾ ਲੱਗਦਾ। ਸਭ ਜਾਣਨਾ ਫਿਰ ਨਾਮ ਹਿਰਦੇ ਵਿੱਚ ਚੰਗਾ ਲੱਗਣ ਲੱਗ ਪੈਂਦਾ ਹੈ, ਮਿੱਠਾ ਲੱਗਣ ਲੱਗ ਪੈਂਦਾ ਹੈ, ਤੇ ਦੁੱਖ ਹੈ ਅਗਿਆਨ ਉਹਦਾ ਡੇਰਾ ਘੱਟ ਜਾਂਦਾ, ਭਾਵ ਦੁੱਖ ਨਿਕਲ ਜਾਂਦਾ ਹੈ।
ਦੁੱਖ ਮਨ ਮਨ ਆਏ ਵਸਿਆ ਜਾਮ ਪੈਸੇ ਬਾਇਆ,
ਜਿਸਨੂੰ ਤੂੰ ਜਦੋਂ ਹੁਕਮ ਕਰਦਾ ਹੈ ਮਿਹਰ ਕਰਦਾ ਹੈ ਤਾਂ ਫਿਰ ਨਾਮ ਜੋ ਸਾਰੇ ਸੁੱਖਾਂ ਦਾ ਦਾਤਾ ਹੈ, ਵੱਡਾ ਸੁੱਖ ਹੈ, ਉਹ ਹਿਰਦੇ ਚ ਵਸ ਜਾਂਦਾ ਹੈ।
ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ।
ਤੂੰ ਇਹ ਸੰਸਾਰ ਆਪ ਪੈਦਾ ਕੀਤਾ, ਤੂੰ ਉਹੀ ਹੈ ਜਿਸਨੇ ਜਗਤ ਪੈਦਾ ਕੀਤਾ ਹੈ। ਤੇਰੀ ਮਿਹਰ ਦੀ ਨਜ਼ਰ ਮੇਰੇ ਤੇ ਹੋ ਜਾਏ, ਮੈਂ ਅਰਦਾਸ ਕਰਦਾ ਹਾਂ, ਪ੍ਰਾਰਥਨਾ ਕਰਦਾ ਹਾਂ।
ਤਾਂ ਮੈਂ ਕਹਿਆ ਕਹਾਉਣਾ ਜਾਤ ਜੈ ਕਹਾਇਆ।
ਮੈਂ ਪਾਣੀ ਆਖ ਸਕਿਆ ਜਦੋਂ ਤੂੰ ਕਿਰਪਾ ਕੀਤੀ, ਜਦੋਂ ਤੂੰ ਬਲ ਬਖਸ਼ਿਆ ਹੈ, ਆਪ ਅਖਵਾਇਆ ਹੈ।
ਵਾਰੀ ਖਸਮ ਕਢਾਏ ਕਿਰਪ ਕਮਾਵੜਾ।
ਮਹਾਰਾਜ ਜੀ ਦੇ ਬੜੇ ਮਹਾਂਦੇਵ ਨੇ, ਵਾਰੀ ਖਸਮ ਕਢਾਏ ਕਿਰਪ ਕਮਾਵੜਾ। ਪੂਰਵਲੇ ਕੀਤੇ ਹੋਏ ਕਰਮਾਂ ਮੁਤਾਬਕ ਇਹ ਮਨੁੱਖਾ ਜਨਮ ਦੀ ਵਾਰੀ ਸਾਨੂੰ ਮਿਲਦੀ, ਚਾਂਸ ਮਿਲਦਾ। ਭਾਈ ਪ੍ਰਾਪਤ ਮਾਨੁਕ ਦੇਹ ਰਿਹਾ, ਇਹ ਸਾਨੂੰ ਪੂਰਵਲੇ ਕਰਮਾਂ ਮੁਤਾਬਕ ਕਈ ਜਨਮਾਂ ਭੋਗਦੇ ਰਹਿੰਦੇ ਨੇ ਲੰਬਾ ਸਮਾਂ, ਤੇ ਕਈਆਂ ਨੂੰ ਛੇਤੀ ਮਿਲ ਜਾਂਦੀ ਹੈ। ਉਹਨਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਫੇਰ ਬਣਦੀ ਹੈ।
ਮੰਦਾ ਕਿਸਾਨਾ ਆਖ ਝਗੜਾ ਪਾਵਣਾ।
ਪੁਰਖਾ ਕਿਸੇ ਨੂੰ ਐਵੇਂ ਮੰਦਾ ਨਾ ਆਖ, ਜੇ ਕੋਈ ਗਲਤ ਕੰਮ ਵੀ ਕਰਦਾ ਪਿਆ ਤੇ ਤੈਨੂੰ ਹੱਕ ਨਹੀਂ ਹੈ ਕਿ ਉਸਨੂੰ ਮੰਦਾ ਆਖ। ਕੋਈ ਮਾੜੇ ਬੋਲ ਵੀ ਬੋਲਦਾ ਪਿਆ, ਉਹ ਪਾਰ ਬ੍ਰਹਮ ਪਰਮੇਸ਼ਰ ਦੀ ਜੋ ਵਾਰੀ ਉਸਨੂੰ ਮਿਲੀ ਹੈ, ਬਖਸ਼ਿਸ਼ ਹੋਈ ਹੈ, ਉਹਦੇ ਕਰਮਾਂ ਅਨੁਸਾਰ ਹੈ। ਆਪਣੇ ਕਰਕੇ ਤੇ ਕੋਈ ਵੀ ਨਹੀਂ ਕਰਦਾ। ਜਿਸ ਕੋਲ ਐਸਾ ਹੋ ਰਿਹਾ ਹੈ ਉਸਨੂੰ ਵੀ ਮੰਦਾ ਨਾ ਆਖ। ਜੇ ਤੂੰ ਮੰਦਾ ਕਹਿੰਦਾ ਹੈ ਤੇ ਫਿਰ ਪੁਰਖਾ ਪਰਮਾਤਮਾ ਨਾਲ ਹੀ ਝਗੜਾ ਕਰਦਾ ਹੈ, ਸੰਸਾਰ ਨਾਲ ਵੀ ਤੇਰਾ ਝਗੜਾ ਹੁੰਦਾ। ਮੈਨੂੰ ਗਾਥਾ ਖਾਲਸ ਆ ਗਈ। ਹਜ਼ਰਤ ਮੁਹੰਮਦ ਸਾਹਿਬ ਆਪਣੇ ਨਿਵਾਸਿਆਂ ਨਾਲ ਜਾ ਰਹੇ ਸਨ ਤੇ ਉਹਨਾਂ ਨੇ ਨਮਾਜ਼ ਅਦਾ ਕਰਨੀ ਸੀ, ਵਾਪਸ ਆਏ। ਰਸਤੇ ਚ ਕਾਫੀ ਦਿਨ ਚੜ ਗਿਆ ਤੇ ਕੁਝ ਮਜ਼ਦੂਰ ਅਜੇ ਸੁੱਤੇ ਪਏ ਸੀ। ਉਹਨਾਂ ਦੋਵਾਂ ਨੇ ਕਿਹਾ, ਅੱਬਾ ਹਜ਼ੂਰ ਬੜੇ ਗੁਨਾਹਗਾਰ ਨੇ, ਖੁਦਾ ਨੇ ਦਿਨ ਦੇ ਦਿੱਤਾ ਹੈ ਤੇ ਅਜੇ ਵੀ ਸੁੱਤੇ ਹੋਏ। ਤੇ ਹਜ਼ਰਤ ਕਹਿਣ ਲੱਗੇ, ਚਲੋ ਮੇਰੇ ਬੱਚੇ, ਫਿਰ ਨਮਾਜ਼ ਪੜ੍ਹ ਕੇ ਆਈ, ਫਿਰ ਨਮਾਜ਼ ਅਦਾ ਕਰਕੇ ਆਈਏ। ਅੱਖਾਂ ਲੱਗੇ, ਹੁਣੇ ਤਾਂ ਪੜ੍ਹ ਕੇ ਆਏ ਹਾਂ, ਬੜਾ ਗਹਿਰਾ ਮੁਕਤਾ ਹੈ। ਅੱਖਾਂ ਲੱਗੇ, ਕਜ਼ਾ ਹੋ ਗਈ ਹੈ, ਕਿਉਂਕਿ ਅਸੀਂ ਨਹੀਂ ਦੇਖਿਆ ਵੀ ਇਹ ਕਿਤਨੀ ਮਿਹਨਤ ਕਰਕੇ ਆਏ ਹੋਣਗੇ ਜੋ ਹੁਣ ਤੱਕ ਸੁੱਤੇ ਹੋਏ। ਪਤਾ ਨਹੀਂ ਕਿਤਨਾ ਸਰੀਰ ਥੱਕਿਆ, ਜੇ ਇਹਨਾਂ ਨੇ ਮਾੜਾ ਕਿਹਾ ਹੈ ਤਾਂ ਪਰਮਾਤਮਾ ਨੂੰ ਮਾੜਾ ਕਿਹਾ। ਸਤਿਗੁਰੂ ਜੀ ਦੇ ਘਰ ਦੇ ਬੋਲ ਨੇ, ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਸਭ ਤੇ ਹਮ ਗੁਰੂ, ਹਮ ਤਜ ਭਲੋ ਸਭ ਕੋ, ਜਿਨ ਐਸਾ ਕਰ ਬੁਝਿਆ ਨੀਤ ਹਮਾਰਾ ਸੋ। ਵੱਡੀਆਂ ਵੱਡੀਆਂ ਸ਼ਹਾਦਤਾਂ ਤੋਂ ਬਾਅਦ ਵੀ ਇਹ ਤੁਸੀਂ ਦੇਖਿਆ ਹੈ, ਸੰਨ 84 ਵਿੱਚ ਤੋਪਾਂ ਨਾਲ ਹਮਲਾ ਆਇਆ, ਸ੍ਰੀ ਦਰਬਾਰ ਸਾਹਿਬ ਜੀ ਦਾ ਅਪਮਾਨ ਤੇ ਨੁਕਸਾਨ ਹੋਇਆ। ਪਰ ਜਦੋਂ ਦਰਬਾਰ ਸਾਹਿਬ ਖੁੱਲਿਆ ਤੇ ਅਰਦਾਸ ਹੋਈ, ਦੀਵਾਨ ਲੱਗਿਆ, ਤਾਂ ਸਾਡੇ ਬੋਲ ਉਸ ਵੇਲੇ ਵੀ ਇਹੀ ਸਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਖੀ ਨਿੰਦਕ ਕੁਕਰਮੀ, ਮੰਦੇ ਬੋਲ ਬੋਲਣ ਵਾਲੇ ਆਪਣਾ ਕੀਤਾ ਆਪ ਹੀ ਪਾ ਲੈਂਦੇ, ਉਹਨਾਂ ਨੂੰ ਫਲ ਮਿਲ ਜਾਂਦਾ ਹੈ ਤੇ ਸਾਨੂੰ ਹੱਕ ਨਹੀਂ ਪਹੁੰਚਦਾ ਵੀ ਅਸੀਂ ਕਿਸੇ ਨੂੰ ਮਾੜਾ ਆਖੀਏ। ਮੰਦਾ ਕਿਸੇ ਨਾ ਆਖ, ਐਵੇਂ ਝਗੜਾ ਪਾਉਣ ਵਾਲੀ ਗੱਲ ਹੈ।
ਮੈਂ ਪਾਏ ਝਗੜਾ ਸੁਆਮ ਸੇਤੀ ਆਪ ਆਪ ਮਝਾਵਣਾ।
ਸਵਾਮੀ ਸ਼ਬਦ ਹੈ, ਸਵਾਮੀ ਦਾ ਅਰਥ ਹੈ ਪਰਮਾਤਮਾ, ਸਾਡਾ ਮਾਲਕ, ਸਾਡਾ ਖਸਮ। ਤੇ ਮਹਾਰਾਜ ਨੇ ਇੱਥੇ ਕੋਮਲ ਸੁਰ ਵਰਤੀ ਹੈ ਸਵਾਮ, ਸੰਗੀਤਕ ਲੈਕਾਰੀ ਨੂੰ ਮੌਜੂਦ ਰੱਖਦਿਆਂ ਹੋਇਆਂ, ਵਿਚਾਰਦਿਆਂ ਹੋਇਆਂ ਇਹ ਸਵਾਮ ਸ਼ਬਦ ਮਹਾਰਾਜ ਨੇ ਵਰਤਿਆ। ਇੱਕ ਮਾਤਰਾ ਘੱਟ ਕਰਨ, ਮੇਰੇ ਸ਼ਬਦ ਸ਼ਾਮੀ ਹੈਗਾ ਹੈ। ਮਹਾਰਾਜ ਜੀ ਦੇ ਬੋਲ ਬੜੇ ਮਹਾਨ, ਮੈਂ ਪਾਏ ਝਗੜਾ ਸ਼ਾਮ ਸਿੱਧੀ ਆਪ ਆ ਜਾਵਣਾ। ਜੇ ਸਵਾਮੀ ਦੇ ਘਰ ਚ ਹੀ ਰਹਿਣਾ ਉਹਦੇ ਨਾਲ ਝਗੜਾ ਪਾ ਕੇ ਆਪਣੇ ਆਪ ਨੂੰ ਲੰਘਾਉਣ ਵਾਲੀ ਗੱਲ ਹੈ।
ਜਿਸ ਨਾਲ ਸੰਗਤ ਕਰ ਸਰੀ ਕੀ ਜਾਏ ਕਿਆਰਾਵਣਾ।
ਪਰਮਾਤਮਾ ਨਾਲ ਸਰੀਕੀ ਕਰਕੇ, ਸਰੀਕਾ ਕਰਕੇ, ਸਵਾਮੀ ਨਾਲ ਸਰੀਕਾ ਕਰਕੇ ਤੁਹਾਨੂੰ ਬੜੇ ਮਿਲ ਜਾਣ। ਜਗ੍ਹਾ ਜਗ੍ਹਾ ਆਪਣੇ ਦਮ ਗਜ਼ੇ ਮਾਰਦੇ ਪਏ, ਆਪਣੀਆਂ ਮੌਤਾਂ ਗਜ਼ਾ ਰਹੇ, ਮੈਂ ਹੀ ਰਾਮ, ਮੈਂ ਹੀ ਰਹੀਮ, ਮੈਂ ਹੀ ਸਭ ਕੁਛ, ਇਹ ਸਰੀਕਾ ਕਰਦੇ ਪਏ ਤੇ ਮਹਾਰਾਜ ਫਰਮਾਨ ਕਰਦੇ ਨੇ ਪੁਰਖਾ ਇਸ ਤਰ੍ਹਾਂ ਦਾ ਜਿਸ ਨਾਲ ਸੰਗਤ ਜਿਹਦੇ ਨਾਲ ਹੀ ਰਹਿਣਾ ਉਸੇ ਨਾਲ ਹੀ ਸਰੀਕਾ ਕਰਕੇ ਜਾਏ ਪਿਆਰੀ ਆਜਣਾ। ਫਿਰ ਕਿਹਦੇ ਅੱਗੇ ਜਾ ਕੇ ਆਪਣਾ ਦੁੱਖ ਰੋਵੇਗਾ।
ਜੋ ਦੇ ਸਹਿਣਾ ਮਨੇ ਕਹਿਣਾ ਆਖ ਨਾਮੀ ਵਾਵਣਾ।
ਪਰਮਾਤਮਾ ਜੋ ਦੇਵੇ, ਦੁੱਖ ਦੇਵੇ, ਸੁੱਖ ਦੇਵੇ, ਮਾਣ ਦੇਵੇ, ਅਪਮਾਨ ਦੇਵੇ, ਰਾਜਾ ਹੋਣਾ ਦੇਵੇ, ਰੰਕ ਹੋਣਾ ਦੇਵੇ, ਜੋ ਵੀ ਦੇਵੇ, ਪਾਰ ਬ੍ਰਹਮ ਪਰਮੇਸ਼ਰ ਨੇ ਜੇ ਬਾਤ ਚੋਰੀ ਪਾਈ ਹੋਵੇ, ਜੇ ਦੇ ਸਹਿਣਾ, ਪ੍ਰਵਾਨ ਕਰਨਾ, ਮਨ ਮੈਂ ਕਹਿਣਾ ਤੇ ਦੂਜਿਆਂ ਨੂੰ ਕਹਿਣਾ ਵੀ ਇਹ ਮੇਰੇ ਨਾਲ ਚੰਗਾ ਨਹੀਂ ਹੋਇਆ, ਮਨਾ ਇਸਦੀ ਨਿਮਾਨੀਅਤ ਹੈ। ਆਸ ਨਾ ਹੀ ਵਾਵਣਾ, ਐਵੇਂ ਵਜਾ ਵਜਾ ਕੇ ਦੂਜਿਆਂ ਨੂੰ ਕਹਿਣਾ ਮੇਰੇ ਨਾਲ ਇਹ ਬੜਾ ਦੁੱਖ ਹੋਇਆ, ਇਹ ਬੜਾ ਗਲਤ ਹੋਇਆ, ਮੇਰਾ ਇਹ ਨੁਕਸਾਨ ਹੋ ਗਿਆ, ਇਹ ਵੀ ਪਰਮਾਤਮਾ ਦਾ ਅਪਮਾਨ ਹੀ ਹੈ।
ਵਾਰੀ ਖਸਮ ਕਿਰਤ ਕਮਾਵਣਾ।
ਵਾਰੀ ਪਰਮਾਤਮਾ ਨੇ ਕੀਤੇ ਹੋਏ ਕਰਮਾਂ ਮੁਤਾਬਕ ਮਨੁੱਖ ਜਨਮ ਦੀ ਦਿੱਤੀ ਹੈ।
ਸਾਧ ਉਪਾਇਨ ਆਪ ਆਪੇ ਨਦਰ ਕਰੇ।
ਸਾਰੀ ਪ੍ਰਕਿਰਤੀ ਜਗਤ ਉਸਨੇ ਆਪ ਪੈਦਾ ਕੀਤਾ ਹੈ, ਆਪ ਹੀ ਮਿਹਰ ਦੀ ਨਜ਼ਰ ਕਰਦਾ ਹੈ।
ਕੌੜਾ ਕੋਈ ਨਾ ਮੰਗੈ, ਮਿੱਠਾ ਸਭ ਮੰਗੈ।
ਇਸ ਪੈਦਾ ਕੀਤੇ ਜਗਤ ਵਿੱਚ ਕੋਈ ਦੁੱਖ ਤੇ ਮੰਗਦਾ ਨਹੀਂ, ਸਾਰੇ ਸੁੱਖ ਹੀ ਮੰਗਦੇ। ਤੇ ਸੁੱਖ ਜਿਸ ਨੂੰ ਮਿਲਦਾ ਉਹ ਕਰਦੇ ਕੋਈ ਨਹੀਂ। ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਸੁੱਖ ਮੰਗਦੇ ਆ, ਦੁੱਖ ਨਹੀਂ ਮੰਗਦੇ।
ਸਭ ਕੋ ਮੀਠਾ ਮੰਗ ਦੇਖ ਖਸਮ ਬਾਵਾ ਸੋ ਕਰੇ।
ਹੁਣ ਸਾਰਾ ਜਗਤ ਸੁੱਖ ਮੰਗਦਾ ਹੈ, ਪਰ ਹੁੰਦਾ ਉਹੀ ਹੈ ਜੋ ਕਰਤਾ ਪੁਰਖ ਦੀ ਮਰਜ਼ੀ, ਇਸ ਦੀ ਮਰਜ਼ੀ ਤੋਂ ਬਿਨਾਂ ਕੁਛ ਹੁੰਦਾ ਨਹੀਂ। ਫਿਰ ਐਸੀ ਮਿਹਰ ਹੁੰਦੀ, ਜਪਦਿਆਂ ਜਪਦਿਆਂ ਸਭ ਕੁਝ ਸੁੱਖ ਲੱਗਣ ਲੱਗ ਪੈ। ਦੁੱਖ ਨਹੀਂ ਸਭ ਸੁੱਖ ਹੀ ਹੈ, ਬੁਰਾ ਨਹੀਂ ਸਭ ਭਲਾ ਹੀ ਹੈ। ਤੇਰਾ ਕੀਆ ਮਿੱਠਾ ਲੱਗਾ, ਐਸੀ ਅਵਸਥਾ ਬਣ ਜਾਂਦੀ ਹੈ।
ਸ਼ੁਕਨ ਦਾਨ ਅਨੇਕ ਕਰਨੀ ਨਾਮ ਤੁਲਨਾ ਸਮ ਸਾਰੇ।
ਭਾਵੇਂ ਬੜੇ ਸ਼ੁਭ ਕਰਮ ਨੇ, ਪੁੰਨ ਦਾਨ ਅਨੇਕਾਂ ਹੀ ਕਰਮ ਹਨ, ਪਰ ਸਾਰੇ ਕਰਮ ਨਾਮ ਦੀ ਤੁਲਤਾ ਨਹੀਂ ਲੈ ਸਕਦੇ, ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਜਿਤਨੇ ਵੀ ਕਰਮ ਨੇ ਸਭ ਉੱਪਰ ਨਾਮ, ਪ੍ਰਭੂ ਕਾ ਸਿਮਰਨ ਸਭ ਤੋਂ ਉੱਚਾ, ਇਸ ਲਈ ਨਾਮ ਜਪਣਾ ਚਾਹੀਦਾ ਹੈ।
ਨਾਨਕਾ ਜਿਨ ਨਾਮ ਮਿਲਿਆ ਕਰਮ ਮਿਲਿਆ ਤੁਰ ਕਦੇ।
ਵਾਹਿਗੁਰੂ ਦੇ ਫਰਮਾਨ ਕਰਦੇ ਨੇ ਜੋ ਨਾਮ ਮਿਲਿਆ ਨਾ ਉਹਨਾਂ ਦਾ ਕਦੇ ਤੁਰਦਾ ਲਿਖਿਆ ਹੋਇਆ ਪ੍ਰਗਟ ਹੋਇਆ ਹੈ।
ਸਾਧ ਉਪਾਇਨ ਆਪ ਆਪੇ ਨਦਰ ਕਰੇ।
ਔਰ ਬ੍ਰਹਮ ਪਰਮੇਸ਼ਰ ਨੇ ਸਭ ਆਪ ਹੀ ਪੈਦਾ ਕੀਤਾ ਤੇ ਆਪੇ ਮੇਰ ਦੀ ਨਜ਼ਰ ਕਰ, ਇਹੀ ਤਾਂ ਕਾਰਨ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਲਾਦ ਨੂੰ ਵੀ ਮਾੜਾ ਨਹੀਂ ਆਖਿਆ, ਇਹ ਨਹੀਂ ਕਿਹਾ ਵੀ ਤੂੰ ਜਲਾਦ ਹੈ। ਮੈਂ ਪੰਥ ਰਤਨ ਗੁਰਮੁਖ ਵਿਦਿਆ ਮਾਲ ਪੰਥ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਆਤਮਾ ਮਸਕੀਨ ਦੀਆਂ ਦੇ ਨਾਲ ਵਿਦਿਆਰਥੀ ਰੂਪ ਚੱਲਦਿਆਂ ਹੋਇਆ ਉਹਨਾਂ ਦੀ ਯਾਦ ਵੀ ਇਹਨਾਂ ਸਮਾਗਮਾਂ ਨਾਲ ਜੁੜੀ ਹੋਈ। ਹਰ ਸਾਲ ਨੀਲਮ ਦੇ ਕੋਈ 50 ਸਾਲ ਸ੍ਰੀ ਮੰਜੀ ਸਾਹਿਬ ਆ ਕੇ ਹਾਜ਼ਰੀਆਂ ਭਰਦੇ ਰਹੇ ਲਗਾਤਾਰ, ਕਦੀ ਭੇਟਾ ਕਦੀ ਕਿਰਾਇਆ ਕੁਝ ਨਹੀਂ ਮੰਗੇ। ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਲੈ ਕੇ ਆਏ ਸੀ। ਉਹਨਾਂ ਦੀ ਯਾਦ ਵੀ ਜੁੜੀ ਹੋਈ ਹੈ। ਉਹਨਾਂ ਦੇ ਨਾਲ ਇੱਕ ਸ਼ਾਇਰ ਚੱਲਦੇ ਸਨ, ਭਾਈ ਜੈ ਸਿੰਘ ਜੀ ਸੁਗਲ। ਉਹਨਾਂ ਦੀਆਂ ਦੋ ਪੰਕਤੀਆਂ ਮੈਂ ਬਾਰ ਬਾਰ ਸੰਗਤ ਵਿੱਚ ਸੁਣਾ ਪਾ ਰਿਹਾ। ਬੜੇ ਭਾਵ ਪੂਰਕ ਬਚਨ ਹਨ ਕਿ ਜਦ ਤੋਕਾ ਲੈ ਜਲਾਦ ਆਇਆ ਭਾਈ ਮਨੀ ਸਿੰਘ ਜੀ ਦੀ ਸਾਹਿਬ। 282 ਸਾਲ ਹੋ ਗਏ ਉਹਨਾਂ ਨੂੰ, 1737 ਵਿੱਚ ਆਪ ਸ਼ਹੀਦ ਹੋਏ ਸਨ। ਜਦ ਤੋਕਾ ਲੈ ਜਲਾਦ ਆਇਆ, ਜਦ ਗੁੱਟ ਤਾਈ ਉਸ ਹੱਥ ਪਾਇਆ, ਤਦ ਭਾਈ ਮਨੀ ਸਿੰਘ ਬੋਲ ਕਹੇ ਜੋ ਸਭ ਦੀ ਸਾਦੀ ਫੋਲ ਗਏ। ਕੈਸੇ ਬੋਲ ਆਖੇ ਲੋਕਾਂ ਲਈ ਚਾਹੇ ਜਲਾਦ ਹੈ ਤੂੰ, ਤੈਨੂੰ ਲੋਕੀ ਜਲਾਦ ਕਹਿੰਦੇ ਹਨ, ਪਰ ਤੈਨੂੰ ਦੇਖ ਕੇ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਇਹ ਪੰਕਤੀ ਵਿਆਖਿਆ ਕਰਦੀ ਪਈ ਹੈ, ਸਭ ਉਪਾਈਆਂ ਨੂੰ ਆਪ ਲੋਕਾਂ ਲਈ ਚਾਹੇ ਜਲਾਦ ਹੈ ਤੂੰ, ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਕਰਤੱਵ ਦਾ ਚੇਤਾ ਚਿੱਤ ਵਿੱਚ ਧਾਰ, ਇੱਕ ਉਂਗਲੀ ਦੇ ਤਿੰਨ ਟੋਟੇ ਕਰ, ਜੋ ਹੋਣਾ ਹੈ ਨਾ ਮੁੜਨਾ ਹੈ, ਤੇ ਕੱਟਣਾ ਹੈ ਨਾ ਜੁੜਨਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਭਾਵਨਾ ਨੂੰ ਸਮਰਪਿਤ ਹੁੰਦਿਆਂ ਦੇਖੋ ਬੰਦ ਬੰਦ ਕੱਟਿਆ ਗਿਆ, ਪਰ ਗੁਰੂ ਨਾਲੋਂ ਨਹੀਂ ਹਿਰਦਾ ਕੱਟਿਆ ਗਿਆ। ਗੁਰੂ ਨਾਲ ਜੁੜੇ ਰਹੇ ਹਨ। ਮਹਾਰਾਜ ਦੇ ਬਚਨ ਨੇ ਕਾਇਆ ਕੱਪੜ ਚੀਰ ਬਹੁ ਪਾਰੇ ਰੰਗ ਨਾ ਲਹੇ ਸੁਭਾਤ, ਪਰ ਸਾਡਾ ਰੰਗ ਤਾਂ ਦੋ ਠੰਡੀਆਂ ਪਾਣੀ ਦੀਆਂ ਬੂੰਦਾਂ ਪੈ ਜਾਣ ਤੇ ਲਹਿ ਜਾਂਦਾ। ਮਾੜਾ ਜਿਹਾ ਦੁੱਖ ਆਵੇ ਭੱਜ ਪੈਂਦੇ ਹਾਂ, ਕੋਈ ਬਾਬਾ ਹੋਰ ਲੱਭ ਲਈਏ, ਕੋਈ ਕਬਰ ਲੱਭ ਲਈਏ, ਕੋਈ ਮੜੀ ਲੱਭ ਲਈਏ, ਕੋਈ ਨਿਸ਼ਾਨੀ ਲੱਭ ਲਈਏ। ਕੌਣ ਦੱਸੇ ਅੱਜ ਦਾ ਦਿਨ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਵੀ ਜਾਰੀ ਕੀਤਾ ਜਾਂਦਾ। ਪਿਛਲੇ ਸਾਲ ਜੋ ਹੋਇਆ ਉਹਦਾ ਲੇਖਾ ਜੋਖਾ, ਆਉਣ ਵਾਲੇ ਸਾਲ ਜੋ ਕਰਨਾ, ਉਹ ਆਦੇਸ਼ ਤੇ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਰਬਾਰ ਸਾਹਿਬ ਦੀ ਦਰਸ਼ਨੀ ਜਿਹੜੀ ਹੈਗੀ ਹੈ ਇਲਾਚੀ ਦੇਰ ਵਾਲੀ ਪੋਸ਼ਲਖਾਨਾ, ਉੱਥੇ ਸ਼ਾਮ ਨੂੰ ਸਿੰਘ ਸਾਹਿਬਾਨ ਸੰਦੇਸ਼ ਪ੍ਰਦਾਨ ਕਰਦੇ, ਉਹ ਵੀ ਆਪ ਸਰਵਣ ਕਰਦੇ ਹਰ ਸਾਲ। ਅੱਜ ਇੱਕ ਹੋਰ ਵੀ ਪ੍ਰਸੰਨਤਾ ਦੀ ਗੱਲ ਹੈ, ਇਹ ਇੰਡੀਆ ਵੱਲੋਂ ਪਟਨਾ ਸਾਹਿਬ ਲਈ ਸਿੱਧੀਆਂ ਫਲਾਈਟਾਂ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ, ਤਨੀ ਪ੍ਰਕਾਸ਼ ਹਮਾਰਾ ਭਓ ਪਟਨਾ ਸਾਹਿਬ ਵਿਖੇ ਭਗ ਲਓ, ਸਿੱਧੀਆਂ ਫਲਾਈਟਾਂ ਪਟਨਾ ਸਾਹਿਬ ਲਈ ਅੱਜ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਤੁਹਾਨੂੰ ਸੌਖਾ ਹੋ ਗਿਆ ਸ਼ਾਮੀ ਆਇਆ ਕਰੋ, ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਰਿਹਾ ਕਰੋ, ਇਸ਼ਨਾਨ ਕਰਿਆ ਕਰੋ, ਬਾਣੀ ਦਾ ਅੰਮ੍ਰਿਤ ਵੇਲੇ ਗਾਇਨ ਸੁਣਿਆ ਕਰੋ, ਤੇ ਸ਼ਾਮ ਦੀ ਹਾਜ਼ਰੀ ਪਟਨਾ ਸਾਹਿਬ ਆ ਕੇ ਭਰ ਲਿਆ ਕਰੋ, ਤੇ ਸ਼ਾਮੀ ਜਾਇਆ ਕਰੋ ਪਟਨਾ ਸਾਹਿਬ, ਹਾਜ਼ਰੀਆਂ ਭਰਿਆ ਕਰੋ, ਸਵੇਰੇ ਤਖ਼ਤ ਸਾਹਿਬ ਦੀ ਸੇਵਾ ਦੇ ਦਰਸ਼ਨ, ਗੁਰਬਾਣੀ ਦਾ ਕੀਰਤਨ, ਕਥਾ ਵਿਚਾਰਾਂ, ਸ਼ਸਤਰਾਂ ਦੇ ਦਰਸ਼ਨ, ਤੇ ਫਿਰ ਸ਼ਾਮਾਂ ਨੂੰ ਫਿਰ ਵਾਪਸ ਦਰਬਾਰ ਸਾਹਿਬ ਆ ਜਾਇਆ ਕਰੋ। ਕਿੰਨਾ ਸੌਖਾ ਹੋ ਗਿਆ, ਭੇਖਣ ਸਾਹਿਬ ਨਾਲੋਂ ਸੌਖਾ ਹੋ ਗਿਆ। ਉਹ ਕੋਈ 1300 ਕਿਲੋਮੀਟਰ ਦਾ ਸਫ਼ਰ ਪੈਦਲ ਕਰ ਕੇ ਗਏ ਸਨ, ਤੇ ਮਹਾਰਾਜ ਦੇ ਸਾਹਮਣੇ ਮਠਿਆਈ ਦੀਆਂ ਦੋ ਕੁੱਜੀਆਂ ਰੱਖੀਆਂ, ਮਹਾਰਾਜ ਨੇ ਦੋਵੇਂ ਹੱਥ ਰੱਖ ਦਿੱਤੇ, ਸਾਨੂੰ ਪਰਖਣ ਦੀ ਲੋੜ ਨਹੀਂ ਹੈ, ਅਸਾਂ ਹੁਣ ਭੇਖਣ ਸਾਹਿਬ ਦੀ ਤਰ੍ਹਾਂ ਰਾਹ ਵਿੱਚ ਪੈਦਲ ਵੀ ਨਹੀਂ ਜਾਣਾ। ਹੁਣ ਕਿਤਨਾ ਆਸਾਨ ਹੋ ਗਿਆ, ਮੈਂ ਅਰਜ ਕਰਨਾ ਚਾਹੁੰਦਾ ਹਾਂ ਰੋਜ਼ ਦਰਸ਼ਨ ਕਰਕੇ ਵਾਪਸ ਆ ਸਕਦਾ। ਸਤਿਗੁਰੂ ਪਾਤਸ਼ਾਹ ਜੀ ਮਿਹਰਾਂ ਕਰ ਦੇਵਣ, ਆਪਣੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਜੈਕਾਰਾ ਬੁਲਾਇਆ ਹੈ। ਮੇਰਾ ਮਨ ਕਰਦਾ ਸਾਰੇ ਮਿਲ ਕੇ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਸਜਦਾ ਕਰੀਏ ਤੇ ਸਾਰੇ ਮਿਲ ਕੇ ਇੱਕ ਜੈਕਾਰਾ ਬੁਲਾਓ। ਇੱਕ ਜੈਕਾਰਾ ਹੋਰ ਵੀ ਗੱਜ ਕੇ ਬੁਲਾਓ ਸਾਰੇ। ਅੱਖਾਂ ਲੱਗੇ ਜੇ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਨਾ ਜੁੜਨਾ ਹੈ। ਇਹ ਭਾਵ ਤਾਂ ਹੀ ਬਣ ਸਕਦਾ ਹੈ ਜੇ ਮਨ ਵਿੱਚ ਇਹ ਖਿਆਲ ਆ ਜਾਏ, ਸਭ ਉਪਾਈਆਂ ਨੂੰ ਆਪੇ ਨਦਰ ਕਰੇ ਸਾਹਿਬ ਮਿਹਰਾਂ ਕਰ ਦੇਵਣ। ਇੱਕ ਬੇਨਤੀ ਮੈਂ ਹੋਰ ਸਮਾਪਤੀ ਤੇ ਕਰ ਦਿੰਦਾ ਹਾਂ ਵੀ ਕੱਲ੍ਹ ਨੂੰ ਆਪ ਨੂੰ ਪਤਾ ਹੀ ਹੈ ਪਰੰਪਰਾ ਬਣੀ ਹੈ ਕਿ ਦਿਵਾਲੀ ਬੰਦੀ ਸੋੜ ਦਿਵਸ ਤੇ ਅਗਲੇ ਦਿਨ ਸੰਗਤਾਂ ਕੋਲੋਂ ਅਸੀਂ ਕਥਾ ਦੀ ਭੇਟਾ ਮੰਗ ਲੈਂਦੇ ਹਾਂ। ਲੋੜ ਨਹੀਂ ਹੈ ਕੋਈ ਭਾਵੇਂ, ਅਪੀਲ ਨਹੀਂ ਹੈ ਕੋਈ ਭਾਵੇਂ, ਪਰ ਮਸਕੀਨ ਜੀ ਦੀ ਪਰੰਪਰਾ ਬਣੀ ਹੋਈ ਹੈ। ਇਹ ਸਾਰੀ ਮਾਇਆ ਗੁਰੂ ਰਾਮਦਾਸ ਜੀ ਦੇ ਲੰਗਰਾਂ ਚ ਪੈ ਜਾਂਦੀ ਹੈ। ਪੰਜ ਦਿਨ ਅੱਜ ਸੋਲ੍ਹਾਂ ਦਿਨ ਹੋ ਗਿਆ, ਬਹੁਤ ਸਾਰੀਆਂ ਸੰਗਤਾਂ ਆਈਆਂ ਨੇ ਤੇ ਤੁਸੀਂ ਕੱਲ੍ਹ ਨੂੰ ਨਾਲ ਮਾਇਆ ਵੀ ਲੈ ਕੇ ਆਉਣੀ, ਇਹ ਵੀ ਮਹਾਰਾਜ ਦੀ ਸੇਵਾ ਅਰਪਣ ਕਰਨੀ ਹੈ। ਹੁਣ ਇਸ ਵੇਲੇ ਨਹੀਂ ਬਚਨ ਪ੍ਰਵਾਨ ਕਰਨੇ, ਮੈਂ ਧੰਨਵਾਦੀ ਹਾਂ ਸਾਰੀ ਪ੍ਰਬੰਧਕੀ ਜਮਾਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਨੁਮਾਇੰਦਾ ਜਮਾਤ, ਮੈਂ ਸਭ ਦਾ ਧੰਨਵਾਦ ਕਰਦਾ। ਮਾਨਵੀ ਸਿੰਘ ਸਾਹਿਬ, ਜਿਵੇਂ ਜਗਤਾਰ ਸਿੰਘ ਜੀ, ਹਰਗ੍ਰੰਥੀ ਸਾਹਿਬ, ਉਹਨਾਂ ਦਾ ਧੰਨਵਾਦ ਕਰਦਾ ਹਾਂ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਕੋਟਾਨ ਕੋਟ ਮੁਬਾਰਕਾਂ ਪੇਸ਼ ਕਰਦੇ ਹੋਏ ਦਾਸ ਕਿਨਾਂ ਦਾ ਜਾਚਕ ਹੈ, ਅਰਦਾਸਾਂ ਵਿੱਚ ਸ਼ਾਮਲ ਹੋਵਾਂਗੇ। ਪਹਿਲੇ ਦੋ ਪੰਕਤੀਆਂ ਸਾਰੇ ਮਿਲ ਕੇ ਪੜ੍ਹ ਲਈਏ।
ਨਾਨਕਾ ਜਿਨ ਨਾਮ ਮਿਲਿਆ ਕਰਮ ਹੋਇਆ ਸਭ ਉਦਾਰੀਆਂ ਨਗਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।